ਵਾਰ ਨੌਵੀਂ ਦੀ ਪੌੜੀ ਇੱਕਵੀਂ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਹਨ। ਸਿਰ ਤਲਵਾਇਆ ਜੰਮੇ ਹੋਏ ਅਚਲ ਨਾ ਚੱਲਿਆ, ਪਾਣੀ ਪਾਲਾ ਧੁੱਪ ਸਹਿ ਉਹ ਤਪਹੂ ਨਾ ਟਲਿਆ, ਸਫਲਿਓ ਬਿਰਖ ਸੁਹਾਵੜਾ ਫਲ ਸੋ ਫਲ ਸੋ ਫਲਿਆ, ਫਲ ਦੇ ਵੱਟ ਵਗਾਏ ਕਰਵਤ ਨਾ ਹੱਲਿਆ, ਬੁਰੇ ਕਰਨ ਬੁਰਿਆਈਆਂ ਭੁਲਿਆਈ ਭਲਿਆ, ਅਵਗਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ, ਅਵਸਰ ਆਪ ਛਲਾਈਂਦਾ ਤਿਨਾ ਅਵਸਰ ਛਲਿਆ, ਅਵਸਰ ਆਪ ਛਲਾਈਂਦਾ ਤਿਨਾ ਅਵਸਰ ਛਲਿਆ। ਦ੍ਰਿਸ਼ ਤੋਂ, ਇੱਕ ਦਰਖਤ ਤੋਂ ਦ੍ਰਿਸ਼ਟਾਂਤ ਦੇ ਰਹੇ ਹਨ। ਫੁਰਮਾਨ ਕਰਦੇ ਨੇ, ਸਿਰ ਤਲਵਾਇਆ ਜੰਮਿਆ ਹੋਏ ਅਚਲ ਨਾ ਚੱਲਿਆ। ਕਹਿੰਦੇ ਜਿਹੜਾ ਰੁੱਖ ਹੈ ਨਾ, ਸਿਰ ਤਲਵਾਇਆ, ਸਿਰ ਹੇਠ ਤੇ ਪੈਰ ਉੱਤੇ ਹੋ ਕੇ ਜੰਮਦਾ ਹੈ ਤੇ ਫਿਰ ਅਚਲ ਰਹਿੰਦਾ ਹੈ। ਅਚਲ ਮਤਲਬ ਇੱਕ ਜਗ੍ਹਾ ਦੇ ਉੱਤੇ ਖੜਾ ਹੋ ਗਿਆ, ਉੱਥੋਂ ਦੂਸਰੇ ਪਾਸੇ ਕਿਤੇ ਨਹੀਂ ਚੱਲਦਾ। ਦਰਖਤ ਜਿਹੜਾ, ਰੁੱਖ ਜਿਹੜਾ ਨਾ, ਉਸਨੂੰ ਕਦੇ ਧਿਆਨ ਨਾਲ ਵੇਖੀਏ ਜੋ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ। ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਉਹਦਾ ਸਿਰ ਹੇਠਾਂ ਹੈ ਦਰਖਤ ਦਾ, ਤੇ ਉੱਪਰਲੇ ਪਾਸੇ ਖਲਾਰ ਆ, ਜਿਵੇਂ ਹੁਣ ਲੱਤਾਂ ਬਾਹਾਂ ਆਦਿਕ ਉਹਦੀਆਂ ਉੱਪਰਲੇ ਪਾਸੇ ਨੂੰ ਹੋਣ। ਬਚਨ ਫਿਰ ਆਪ ਜੀ ਨੇ ਸਰਵਣ ਕਰਨੇ, ਸਿਰ ਤਲਵਾਇਆ ਜੰਮਿਆ। ਤਲਵਾਇਆ ਦਾ ਮਤਲਬ ਵੀ ਸਿਰ ਹੇਠਾਂ ਤੇ ਪੈਰ ਉੱਤੇ, ਜੰਮਿਆ ਪੈਦਾ ਹੋਇਆ, ਹੋਏ ਅਚਲ ਨਾ ਚੱਲਿਆ, ਇੱਕ ਜਗ੍ਹਾ ਦੇ ਉੱਤੇ ਖੜਾ ਹੋ ਗਿਆ, ਅਚਲ ਹੋ ਕੇ ਰਹਿੰਦਾ ਹੈ, ਇੱਧਰ ਉੱਧਰ ਚੱਲਦਾ ਤੁਰਦਾ ਨਹੀਂ ਹੈ ਦਰਖਤ। ਹੋਰ ਕੀ ਕਰਦਾ ਹੈ ਦਰਖਤ, ਕਿਸ ਤਰ੍ਹਾਂ ਸੰਸਾਰ ਵਿੱਚ ਉਹ ਪਰਉਪਕਾਰ ਕਰਦਾ ਹੈ ਦਰਖਤ। ਪਾਣੀ ਪਾਲਾ ਧੁੱਪ ਸਹਿ ਉਹ ਤਪਹੂ ਨਾ ਟਲਿਆ, ਕਹਿੰਦੇ ਉਹ ਤਪ ਕਰਨ ਤੋਂ ਟਲਦਾ ਨਹੀਂ। ਇਹ ਸਮਝੋ ਦਰਖਤ ਦਾ, ਰੁੱਖ ਦਾ, ਇਹ ਬਿਰਸ਼ ਦਾ ਤਪ ਹੈ ਕਿ ਪਾਲਾ ਵੀ ਉਹਨੇ ਸਹਿਆ, ਭਾਵ ਸਰਦੀ ਤੇ ਧੁੱਪ ਗਰਮੀ, ਪਾਣੀ ਦਾ ਮਤਲਬ ਇੱਥੇ ਬਰਸਾਤਾਂ, ਤਰ੍ਹਾਂ ਤਰ੍ਹਾਂ ਦੀਆਂ ਬਰਸਾਤਾਂ ਆਈਆਂ, ਮੀਂਹ ਪਏ, ਤੂਫਾਨ ਆਏ, ਕਦੇ ਸਰਦੀ ਆਈ ਕਦੇ ਗਰਮੀ ਆਈ, ਉਹਨੇ ਉਹ ਬਰਸਾਤਾਂ ਵੀ ਸਹੀਆਂ, ਉਹਨੇ ਸੀਤ ਕਾਲ ਭਾਵ ਸਰਦੀ ਦੀ ਰੁੱਤ, ਪਾਲਾ ਠੰਡ ਵੀ ਸਹੀ ਆਪਣੇ ਆਪ ਤੇ, ਧੁੱਪਾਂ ਬੜੀਆਂ ਕੜਾਕੇ ਦੀਆਂ ਲੱਗਦੀਆਂ ਰਹੀਆਂ, ਉਹ ਸਾਰੇ ਦੇ ਸਾਰੀਆਂ ਧੁੱਪਾਂ ਵੀ ਆਪਣੇ ਆਪ ਤੇ ਸਹੀਆਂ, ਇਹ ਸਾਰੇ ਕੁਝ ਸਹਾਰ ਕੇ ਆਪਣੇ ਤਾਪ ਤੋਂ ਟਲਦਾ ਨਹੀਂ ਹੈ, ਛਾਂ ਹੀ ਦੇਣੀ ਹੈ, ਮਿੱਠਾ ਫਲ ਹੀ ਦੇਣਾ ਉਹਨੇ ਖਾਣ ਵਾਸਤੇ ਦੁਨੀਆਂ ਨੇ। ਦੁੱਖ ਆਪ ਸਹਾਰਨੇ ਤੇ ਫਲ ਦੂਜਿਆਂ ਨੂੰ ਖਾਣ ਵਾਸਤੇ ਦੇਣੇ, ਦੁੱਖ ਆਪ ਸਹਾਰਨੇ ਤੇ ਸਾਧ ਸੰਗਤ ਛਾਂ ਦੂਜਿਆਂ ਨੂੰ ਦੇਣੀ। ਦੁੱਖ ਆਪ ਸਹਾਰਨੇ, ਚੀਰੇ ਵੀ ਜਾਣਾ, ਕੱਟਿਆ ਵੱਢਿਆ ਵੀ ਜਾਣਾ, ਟੋਟੇ ਵੀ ਹੋ ਜਾਣਾ ਮਸ਼ੀਨਾਂ ਚ ਪੈ ਕੇ, ਪਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੱਕੜ ਤੋਂ ਤਿਆਰ ਹੋਣੀਆਂ ਤੇ ਸੁੱਖ ਦੂਜਿਆਂ ਨੂੰ ਦੇਣਾ। ਕਿਸ ਦਾ ਸੁਭਾਅ? ਦਰਖਤ ਦਾ। ਸਿੱਖਣਾ ਹੋਵੇ ਰੁੱਖ ਕੋਲੋਂ ਵੀ ਕੁਝ ਸਿੱਖ, ਸਿੱਖਣਾ ਹੋਵੇ ਪਾਣੀ ਕੋਲੋਂ ਵੀ ਕੁਝ ਸਿੱਖ, ਬਾਣੀ ਕਹਿੰਦੀ ਸਿੱਖਣਾ ਅੱਗ ਕੋਲੋਂ ਵੀ ਕੁਝ ਸਿੱਖ, ਸਿੱਖਣਾ ਧਰਤੀ ਤੋਂ ਵੀ ਕੁਝ ਸਿੱਖ। ਉਹ ਬੰਦਿਆ, ਸਫਲਿਓ ਬਿਰਖ ਸੁਹਾਵੜਾ ਫਲ ਸੋ ਫਲ ਸੋ ਫਲਿਆ, ਜਦੋਂ ਫਿਰ ਉਹ ਦਰਖਤ ਵੱਡਾ ਹੋ ਜਾਂਦਾ, ਬੜਾ ਸੁੰਦਰ ਹੋ ਜਾਂਦਾ, ਤਦੋਂ ਸੋਹਣੇ ਫਲਾਂ ਦੇ ਨਾਲ ਫਿਰ ਫਲਦਾ ਹੈ। ਕਹਿਣ ਲੱਗੇ ਧਰਤੀ ਉੱਤੇ ਜਿਵੇਂ ਉਹ ਜਿਹੜਾ ਰੁੱਖ ਆ, ਦਰਖਤ ਆ, ਜਿਵੇਂ ਹੁਣ ਸੁਹਾਵੜਾ ਸੋਹਣਾ ਹੋ ਗਿਆ ਪਹਿਲਾਂ ਤਾਂ, ਕੈਸੇ ਕੈਸੇ ਰੁੱਖ, ਆ ਜਿਹੜੇ ਮੇਵੇ ਆਦਿਕ ਵੀ ਆ, ਸੁੰਦਰ ਤੋਂ ਸੁੰਦਰ ਫਲ ਸਾਧ ਸੰਗਤ। ਬਾਕੀ ਜਿਵੇਂ ਹੁਣ ਆਪਾਂ ਕਹਿੰਦੇ ਆ ਸੇਬ ਲੱਗੇ ਆ, ਸੰਤਰੇ, ਅਮਰੂਦ ਆ, ਇਹ ਤਾਂ ਆਦਿਕ, ਇਹ ਫਲ ਤੇ ਹੈ ਨੀ, ਬੜੇ ਬੜੇ ਮੇਵੇ ਆਦਿਕ, ਛੁਹਾਰੇ ਆਦਿਕ, ਬਦਾਮ ਆਦਿਕ, ਜੋ ਅਸੀਂ ਫਲ ਆਦਿਕ ਖਾਂਦੇ, ਸਾਰੇ ਫਲ ਹੀ ਨੇ। ਕਿੱਥੇ ਪੈਦਾ ਹੋਏ? ਧਰਤੀ ਚੋਂ ਪੈਦਾ ਹੋਏ ਤੇ ਰੁੱਖ ਨਾਲ ਲੱਗੇ, ਦਰਖਤਾਂ ਨਾਲ ਲੱਗੇ। ਭਾਈ ਗੁਰਦਾਸ ਜੀ ਕਹਿੰਦੇ ਇਸ ਲਈ ਉਹ ਜਿਹੜੇ ਰੁੱਖ ਨੇ, ਉਹ ਜਿਹੜੇ ਬਿਰਸ਼ ਨੇ, ਸੁਹਾਵੜੇ, ਸੋਹਣੇ ਫਲ ਲੱਗੇ, ਦੁਨੀਆਂ ਨੂੰ ਮਿੱਠਾ ਫਲ ਖਾਣ ਵਾਸਤੇ ਦਿੱਤਾ, ਦੁੱਖ ਆਪ ਸਹੇ। ਗੁਰਮੁਖਾਂ ਦਾ ਜੀਵਨ ਦੱਸਣ ਗੁਰਸਿੱਖਾਂ ਦਾ ਭਾਈ ਗੁਰਦਾਸ ਜੀ ਬੜੀ ਪਿਆਰੀ ਬਾਤ ਅੱਗੇ ਫੇਰ ਆਖੀ, ਕਹਿੰਦੇ ਫਲ ਦੇ ਵੱਟ ਵਗਾਏ ਕਰਵਤ ਨਾ ਹੱਲਿਆ। ਲੋਕ ਦਰਖਤ ਨੂੰ ਵੱਟੇ ਮਾਰਦੇ ਹਨ, ਪਰ ਉਹ ਅੱਗਿਓਂ ਫਲ ਦੇ ਹੀ ਜਾਂਦਾ ਹੈ, ਆਰਾ ਵੀ ਉਹਦੇ ਉੱਤੇ ਚੱਲ ਜਾਵੇ ਥੱਲਿਓਂ ਹਿੱਲਦਾ ਨਹੀਂ ਗਾ। ਕਰਵਤ ਨਾ ਹੱਲਿਆ, ਕਰਵਤ ਦਾ ਅਰਥ ਆਰੇ ਨਾਲ ਚੀਰਨਾ, ਕਹਿੰਦੇ ਆਰੇ ਨਾਲ ਵੀ ਚੀਰਿਆ ਜਾਵੇ ਤਾਂ ਵੀ ਹਿੱਲਦਾ ਨਹੀਂ, ਪਾਸੇ ਨਹੀਂ ਹਟਦਾ ਕਿ ਮੈਂ ਆਰੇ ਨਾਲ ਨਹੀਂ ਚੀਰਿਆ ਜਾਣਾ। ਲੋਕ ਦਰਖਤ ਨੂੰ ਵੱਟੇ ਪੱਥਰ ਮਾਰਨ ਅੱਗਿਓਂ ਫਲ ਦਿੰਦਾ। ਗੁਰਮੁਖਾਂ ਦਾ ਸੁਭਾਅ ਭਲਿਆਂ ਨਾਲ ਵੀ ਭਲਿਆਈ, ਇਹ ਤੇ ਸੰਸਾਰ ਜਗਤ ਚ ਵੇਖਿਆ ਹੋਵੇਗਾ, ਬੁਰਿਆਂ ਨਾਲ ਵੀ ਭਲਿਆਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਜਾ ਰਹੇ ਸੀ ਤੇ ਕੋਈ ਬੱਚਾ ਕਿਤੇ ਬੇਰੀ ਨੂੰ ਵੱਟੇ ਮਾਰਦਾ ਸੀ ਬੇਰ ਖਾਣ ਵਾਸਤੇ। ਪਰਮੇਸ਼ਰ ਦਾ ਭਾਣਾ ਐਸਾ ਵਰਤਿਆ, ਇੱਕ ਵੱਟਾ ਮਹਾਰਾਜਾ ਰਣਜੀਤ ਸਿੰਘ ਦੇ ਆਣ ਵਜਾ। ਜਿਹੜੇ ਅਹਿਲਕਾਰ ਸੀ ਨੌਕਰ ਚਾਕਰ, ਉਹਨਾਂ ਵੇਖਿਆ ਇਹ ਪੱਥਰ ਕਿੱਥੋਂ ਆਇਆ, ਵੱਟਾ ਕਿੱਥੋਂ ਆਇਆ। ਭੱਜ ਕੇ ਗਏ ਸਿਪਾਹੀ ਨੌਕਰ ਚਾਕਰ, ਉਹਨਾਂ ਵੇਖਿਆ ਉਹ ਬੱਚਾ ਪੱਥਰ ਮਾਰ ਰਿਹਾ ਬੇਰੀ ਨੂੰ, ਪਕੜ ਲਿਆਂਦਾ। ਜਦੋਂ ਪਕੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖੜਾ ਕੀਤਾ ਤੇ ਸਾਰੇ ਸੋਚਦੇ ਨੇ ਹੁਣ ਇਹਨੂੰ ਕੋਈ ਸਜ਼ਾ ਮਿਲੇਗੀ, ਕੈਦ ਕਰਨਗੇ, ਮਾਰ ਪਏਗੀ ਇਹਨੂੰ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬੇਟਾ, ਕਿ ਪੱਥਰ ਤੂੰ ਮਾਰਿਆ, ਆ ਮੇਰੇ ਪੱਥਰ ਆਣ ਕੇ ਵੱਟਾ ਆਣ ਕੇ ਵੱਜਾ, ਤੂੰ ਮਾਰਿਆ। ਉਹ ਹੱਥ ਜੋੜ ਕੇ ਕਹਿੰਦਾ, ਜੀ ਮੈਂ ਤੁਹਾਨੂੰ ਨਹੀਂ ਸੀਗਾ ਮਾਰਿਆ, ਮਾਰਿਆ ਤਾਂ ਮੈਂ ਹੀ ਹਾਂ ਪਰ ਤੁਹਾਨੂੰ ਨਹੀਂ ਮਾਰਿਆ, ਤੁਹਾਡੇ ਵੱਲ ਨੂੰ ਆ ਗਿਆ, ਤੁਹਾਨੂੰ ਵੱਜ ਗਿਆ, ਮੈਨੂੰ ਮਾਫ਼ ਕਰੋ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਕਿੱਥੇ ਮਾਰਿਆ ਤੂੰ? ਕਹਿੰਦਾ, ਜੀ ਮੈਂ ਬੇਰੀ ਦੇ ਮਾਰਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਬੇਰੀ ਦੇ ਵੱਟਾ ਮਾਰਿਆ ਤੇ ਬੇਰੀ ਤੈਨੂੰ ਕੀ ਦਿੰਦੀ ਹੈ, ਵੱਟੇ ਮਾਰਦਾ ਕੀ ਦਿੰਦੀ ਤੈਨੂੰ ਬੇਰੀ? ਕਹਿੰਦਾ, ਜੀ ਮਿੱਠੇ ਬੇਰ ਦਿੰਦੀ ਖਾਣ ਵਾਸਤੇ। ਆਹ, ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਬੱਚਿਆ ਬੇਰੀ ਦੇ ਵੱਟੇ ਮਾਰੇ ਤੇ ਬੇਰੀ ਮਿੱਠੇ ਬੇਰ ਖਾਣ ਵਾਸਤੇ ਦਵੇ ਤੇ ਉਹ ਵੱਟਾ ਕਿਤੇ ਮੇਰੇ ਆਣ ਕੇ ਵੱਜ ਗਿਆ ਤੇ ਮੈਂ ਤੈਨੂੰ ਕੋਈ ਸਜ਼ਾ ਦਿਆਂ, ਕੋਈ ਮਾਰ ਮਾਰਾਂ, ਮੈਂ ਤੇ ਰੁੱਖ ਨਾਲੋਂ ਵੀ ਮਾੜਾ ਹੋ ਗਿਆ, ਮੈਂ ਤੇ ਦਰਖਤ ਨਾਲੋਂ ਵੀ ਭੈੜਾ ਹੋ ਗਿਆ, ਪਰ ਮੈਂ ਤੇ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੰਨਣ ਵਾਲਾ, ਗੁਰਸਿੱਖ ਹੋ ਕੇ ਤੇ ਪਰਉਪਕਾਰ ਕਰਨਾ ਚਾਹੀਦਾ। ਸਾਰੇ ਲੋਕ ਹੈਰਾਨ ਹੋ ਗਏ ਆਲੇ ਦੁਆਲੇ ਖਲੋਤੇ। ਉਹ ਬਾਲਕ ਖੜਾ, ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਇਸ ਬੱਚੇ ਨੂੰ ਕਹੋ, ਸਿੱਖਿਆ ਦੇ ਦਿਓ ਉਹਨੂੰ ਕਿ ਕੋਲੋਂ ਦੀ ਲੰਘਦੇ ਲੋਕਾਂ ਦੇ ਵੱਟਾ ਨਾ ਮਾਰ, ਖਿਆਲ ਰੱਖ, ਇਹਨੂੰ ਖਜ਼ਾਨੇ ਦੇ ਵਿੱਚੋਂ ਮਾਇਆ ਦੇ ਦਿਓ ਤਾਂ ਕਿ ਬੇਰ ਲੈ ਕੇ ਖਾ ਲਵੇ, ਕਿਸੇ ਦਾ ਨੁਕਸਾਨ ਆਦਿਕ ਨਾ ਕਰੇ, ਸਮਝਾ ਦਿਓ, ਸਿੱਖਿਆ ਦੇ ਦਿਓ ਉਹਨੂੰ, ਇਸ ਲਈ ਇਹਨੂੰ ਸਜ਼ਾ ਕੋਈ ਨਹੀਂ ਦੇਣੀ, ਮੈਂ ਤੇ ਰੁੱਖ ਨਾਲੋਂ ਵੀ ਮਾੜਾ ਹੋ ਗਿਆ ਜੇ ਮੈਂ ਸਜ਼ਾ ਦਿੰਦਾ ਹਾਂ। ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਫਲ ਦੇ ਵੱਟ ਵਗਾਇਆ ਕਰਵੱਤ ਨਾ ਹੱਲਿਆ। ਕਹਿੰਦੇ ਲੋਕ ਵੱਟੇ ਮਾਰਦੇ ਤੇ ਉਹ ਫਲ ਦੇਈ ਜਾਂਦਾ ਹੈ, ਕਰਵੱਤ ਨਾ ਹੱਲਿਆ, ਆਰੇ ਦੇ ਹੇਠੋਂ ਵੀ ਹਿੱਲਦਾ ਨਹੀਂ ਹੈ। ਸਾਧ ਸੰਗਤ ਇੱਥੇ ਇਹ ਵੀ ਬੇਨਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਐਸੇ ਵੀ ਇਨਸਾਫ ਪਸੰਦ ਬਾਦਸ਼ਾਹ ਸਿੱਖ ਕੌਮ ਦੇ ਵਿੱਚ ਹੋਏ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਕਹਿੰਦੇ ਨੇ ਗੁਰੂ ਕੇ ਸਿੱਖ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਕੌਮ ਦੇ ਬੜੇ ਪਿਆਰੇ ਢਾਡੀ ਹੋਏ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਆਖਿਆ। ਇਸ ਲਈ ਰੁੱਖਾਂ ਦੇ ਪਾਸੋਂ ਵੀ ਗੁਰਮੁਖ ਜਨ ਸਿੱਖਦੇ ਨੇ ਤੇ ਰੁੱਖਾਂ ਵਾਂਗੂ ਭਲਿਆਈ ਕਰਦੇ ਹਨ। ਬੁਰੇ ਕਰਨ ਬੁਰੇ ਆਈਆਂ ਭਲਿਆਈ ਭਲਿਆ, ਕਹਿਣ ਲੱਗੇ ਬੁਰੇ ਬੁਰਿਆਈ ਹੀ ਕਰਦੇ ਹਨ ਤੇ ਭਲੇ ਭਲਿਆਈ ਹੀ ਕਰਦੇ ਹਨ। ਜਿਨ੍ਹਾਂ ਦੇ ਅੰਦਰ ਭਲਿਆਈ ਆ ਉਹਨਾਂ ਨੇ ਦੂਸਰੇ ਸਾਰਿਆਂ ਦਾ ਭਲਾ ਹੀ ਕਰਨਾ ਹੈ। ਕੋਈ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਇਹ ਨਹੀਂ ਤੱਕਦੇ ਗੁਰਮੁਖ ਜਨ। ਉਹ ਕਹਿੰਦੇ ਮੇਰਾ ਕੰਮ ਹੈ ਪਰ ਉਪਕਾਰ ਕਰਨਾ, ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਆਪਣਾ ਸੁਭਾਅ ਨਹੀਂ ਛੱਡਣਾ। ਅਵਗਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ, ਜੋ ਲੋਕ ਅਵਗੁਣ ਕੀਤਿਆਂ ਵੀ ਗੁਣ ਹੀ ਕਰਦੇ ਹਨ ਅਜਿਹੇ ਸਾਧੂ ਜਗਤ ਵਿੱਚ ਵਿਰਲੇ ਹਨ। ਸਾਡੇ ਉੱਤੇ ਕੋਈ ਅਵਗਣ ਕਰੇ, ਭਾਵੇਂ ਕੋਈ ਬੁਰਾ ਬੋਲੇ, ਕੋਈ ਮਾੜਾ ਬੋਲੇ, ਕੋਈ ਗਾਲਾਂ ਦਵੇ, ਸਾਡੀ ਕੋਈ ਨਿੰਦਿਆ ਕਰੇ, ਬੁਰਿਆਈ ਕਰੇ, ਈਰਖਾ ਕਰੇ, ਪਰੰਤੂ ਜਿਹੜੇ ਗੁਰਸਿੱਖ ਆ ਉਹਨਾਂ ਦਾ ਵੀ ਭਲਾਈ ਕਰਦੇ। ਅਵਗੁਣ ਕੀਤੇ ਗੁਣ ਕਰਨ, ਉਹ ਸਾਡੇ ਨਾਲ ਔਗਣ ਕਰਨ ਭਾਵ ਬੁਰਿਆਈ ਕਰਨ ਸਾਡੀ, ਪਰ ਗੁਰਮੁਖ ਜਨ ਫੇਰ ਉਹਨਾਂ ਦਾ ਭਲਾ ਹੀ ਕਰਦੇ, ਗੁਣ ਹੀ ਕਰਦੇ। ਪਰ ਇਹੋ ਜਿਹੇ ਜੱਗ ਸਾਧ ਵਿਰਲੇ ਆ, ਇਹੋ ਜਿਹੇ ਸਾਧੂ ਸੰਸਾਰ ਵਿੱਚ ਵਿਰਲੇ ਨੇ, ਟਾਵੇਂ ਟਾਵੇਂ ਨੇ, ਘਰ ਘਰ ਨਹੀਂ ਹੈਗੇ ਐਸੇ। ਅਵਸਰ ਆਪ ਛਲਾਇੰਦਾ ਤਿੰਨਾ ਅਵਸਰ ਛਲਿਆ, ਬੜੀ ਪਿਆਰੀ ਬਾਤ ਅਖੀਰਲੀ ਪੰਕਤੀ ਚ ਕਹਿ ਰਹੇ। ਕਹਿੰਦੇ ਸਮਾਂ ਤਾਂ ਲੋਕਾਂ ਨੂੰ ਛਲੀ ਜਾਂਦਾ ਹੈ, ਕਿਉਂਕਿ ਦਿਨੋ ਦਿਨ ਆਰਜਾ ਘਟਦੀ ਜਾਂਦੀ ਹੈ, ਦਿਨੋ ਦਿਨ ਉਮਰ ਘਟ ਰਹੀ ਹੈ। ਜਿਹੜਾ ਦਿਨ, ਜਿਹੜੀ ਰਾਤ, ਜਿਹੜਾ ਹਫ਼ਤਾ, ਜਿਹੜਾ ਮਹੀਨਾ, ਜਿਹੜੇ ਜ਼ਿੰਦਗੀ ਦੇ ਪਲ ਸਾਡੀ ਜ਼ਿੰਦਗੀ ਵਿੱਚੋਂ ਗੁਜ਼ਰ ਗਏ, ਦੁਬਾਰਾ ਨਹੀਂ ਆਉਣੇ। ਕਹਿੰਦੇ ਅਵਸਰ ਆਪ ਛਲਾਇੰਦਾ, ਅਵਸਰ ਦਾ ਅਰਥ ਹੈ ਸਮਾਂ। ਕਹਿੰਦੇ ਸਮਾਂ ਸੰਸਾਰ ਨੂੰ ਛਲੀ ਜਾਂਦਾ ਹੈ, ਜਿਹੜੀ ਸਾਡੀ ਆਯੂ ਹੈ ਬਿਰਥਾ ਗੁਜ਼ਰ ਰਹੀ ਹੈ, ਪਰੰਤੂ ਜਿਹੜੇ ਸਾਧੂ ਜਨ ਨੇ ਉਹਨਾਂ ਨੇ ਸਮੇਂ ਨੂੰ ਛਲ ਲਿਆ ਹੈ, ਤੇ ਨਾ ਅਵਸਰ ਛਲਿਆ, ਭਾਵ ਉਹਨਾਂ ਨੇ ਸਮਾਂ ਸਫਲ ਕੀਤਾ ਹੈ। ਉਹਨਾਂ ਨੇ ਹਰ ਸਮੇਂ ਪਲ ਘੜੀਆਂ ਦੇ ਵਿੱਚ ਬੰਦਗੀ ਕੀਤੀ ਹੈ ਤੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਤੇ ਜੀਵਨ ਸਫਲ ਹੋ ਗਿਆ ਤੇ ਉਹ ਸਮਾਂ ਵੀ ਸਫਲ ਹੋ ਗਿਆ। ਇਹ ਗੁਰਸਿੱਖ ਜਨਾਂ ਦਾ ਸੁਭਾਅ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕੋਈ ਨਿੰਦਿਆ ਵੀ ਕਰੇ ਗੁਰਮੁਖ ਪਿਆਰੇ ਦੀ, ਗੁਰਸਿੱਖ ਪਿਆਰੇ ਦੀ, ਪਰ ਉਹ ਆਪਣਾ ਭਲਾ ਕਰਨ ਵਾਲਾ ਸੁਭਾਅ ਨਹੀਂ ਛੱਡਦਾ। ਵਾਰ ਨੌਵੀਂ ਦੀ ਪੌੜੀ ਬਾਈਵੀਂ ਵਿੱਚ ਫੁਰਮਾਨ ਕਰ ਰਹੇ ਹਨ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਿਵ ਲੀਨ ਹੋਏ ਉਹ ਆਪ ਗਵਾਵੈ, ਤਨ ਧਰਤੀ ਕਰ ਧਰਮਸਾਲ ਮਨ ਦਬ ਵਿਛਾਵੈ, ਲੱਤਾਂ ਹੇਠ ਲਤਾੜੀਏ ਗੁਰ ਸ਼ਬਦ ਕਮਾਵੈ, ਭਾਏ ਭਗਤ ਨੀਸਾਨ ਹੋਏ ਗੁਰਮਤ ਠਹਿਰਾਵੈ, ਵਰਸੈ ਨਿਚਹਰ ਧਾਰ ਹੋਏ ਸੰਗਤ ਚੱਲ ਆਵੈ, ਵਰਸੈ ਨਿਝਰ ਧਾਰ ਹੋਏ ਸੰਗਤ ਚੱਲ ਆਵੈ। ਜਿਹੜੇ ਮੁਰੀਦ ਨੇ, ਗੁਰੂ ਦੇ ਸਿੱਖ ਨੇ, ਸਹੀ ਅਰਥਾਂ ਚ ਜਿਹੜੇ ਉਹਦੇ ਚੇਲੇ, ਉਹਦੇ ਪਿਆਰੇ ਹੋ ਗਏ ਸਤਿਗੁਰੂ ਦੇ, ਉਹਨਾਂ ਦਾ ਜੀਵਨ ਵਰਣਨ ਕਰ ਰਹੇ ਨੇ। ਕਹਿਣ ਲੱਗੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਜਿਹੜਾ ਮੁਰੀਦ ਹੈ ਨਾ, ਜਿਹੜਾ ਗੁਰੂ ਦਾ ਸਿੱਖ ਹੈ, ਕਹਿਣ ਲੱਗੇ ਮੁਰਦੇ ਦੀ ਨਿਆਈ ਹੋ ਜਾਂਦਾ ਹੈ ਹਉਮੈ ਹੰਕਾਰ ਵਾਲੇ ਪਾਸੇ। ਭਾਵ ਜਿੰਨੇ ਵੀ ਸੰਸਾਰ ਵਿੱਚ ਸੰਕਲਪ ਵਿਕਲਪ ਮੈਂ ਮੇਰੀ ਉਹ ਖੁਦੀ ਆਦਿਕ ਤੋਂ ਰਹਿਤ ਹੋ ਜਾਂਦੇ ਹਨ। ਖੁਦੀ ਮਿੱਟੀ ਤਬ ਸੁੱਖ ਪਏ ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ। ਖੁਦੀ ਮਿੱਟੀ ਭਾਵ ਖੁਦ ਆਪਣਾ ਆਪਾ, ਮੈਂ ਵੀ ਕੁਛ ਹਾਂ, ਮੈਂ ਵੀ ਕੁਝ ਕਰ ਸਕਦਾ, ਖੁਦ ਆਪਣੇ ਆਪ ਨੂੰ ਕੁਝ ਸਮਝਣਾ, ਇਹ ਗੁਰਮੁਖਾਂ ਦੇ ਅੰਦਰੋਂ ਮੁਰੀਦ ਹੈ ਜਿਹੜੇ ਉਹਨਾਂ ਦੇ ਅੰਦਰੋਂ ਮਿਟ ਗਈ ਆ ਇਹ ਗੱਲ। ਗੁਰ ਗੋਰ ਸਮਾਵੈ, ਧਿਆਨ ਨਾਲ ਸੁਣਨਾ ਬਚਨ। ਕਹਿਣ ਲੱਗੇ ਮੁਰਦਾ ਹੋਏ ਮੁਰੀਦ, ਇਹ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਮੁਰਦੇ ਦੀ ਨਿਆਈ, ਪਰ ਗੁਰੂ ਰੂਪੀ ਕਬਰ ਦੇ ਵਿੱਚ ਸਮਾ ਜਾਂਦਾ ਹੈ। ਭਾਵ ਜਿਵੇਂ ਕਬਰ ਚ ਪਿਆ ਕੋਈ ਚਿਤਰਾਈ ਸਿਆਣਪ ਹੈ ਉਹਦੇ ਕੋਲ। ਕਹਿਣ ਲੱਗੇ ਇਸ ਤਰ੍ਹਾਂ ਜਿਹੜਾ ਗੁਰ ਸਿੱਖਿਆ ਉਹ ਹੀ ਸਹੀ ਅਰਥਾਂ ਚ ਗੁਰੂ ਨੂੰ ਮਿਲੇਗਾ। ਗੋਰ ਕਹਿਣ ਦਾ ਕਾਰਨ ਇਹ ਵੀ ਹੈ ਕਿ ਗੁਰੂ ਵੀ ਨਿਰਲੋਭ ਤੇ ਸਮਦਰਸੀ ਆ, ਤੇ ਸਾਧ ਸੰਗਤ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਤੱਕਦਾ ਹੈ ਮੇਰਾ ਸਤਿਗੁਰੂ। ਇਸ ਲਈ ਜਿਹੜਾ ਸਤਿਗੁਰੂ ਹੈ ਨਾ, ਉਹਦੇ ਵਰਗਾ ਹੀ ਉਹਦਾ ਮੁਰੀਦ ਹੈ, ਗੁਰੂ ਵਰਗਾ ਹੀ ਉਹਦਾ ਸੇਵਕ ਹੈ, ਗੁਰੂ ਵਰਗਾ ਹੀ ਉਹਦਾ ਸਿੱਖ ਹੈ, ਗੁਰੂ ਵਰਗਾ ਹੀ ਗੁਰੂ ਦਾ ਚੇਲਾ ਹੈ। ਇਸ ਲਈ ਫਿਰ ਬਚਨ ਕਰਾਂ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਜਿਹੜਾ ਮੁਰੀਦ ਹੈ ਉਹ ਮੁਰਦੇ ਦੀ ਨਿਆਈ ਹੋ ਜਾਂਦਾ ਹੈ, ਭਾਵ ਆਪਾ ਭਾਵ ਹਉਮੈ ਹੰਕਾਰ ਮਾਰ ਕੇ ਗੁਰੂ ਰੂਪ ਗੋਰ ਦੇ ਵਿੱਚ ਕਬਰ ਵਿਖੇ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ ਉਹ ਆਪ ਗਵਾਵੈ, ਗੁਰੂ ਦੇ ਸ਼ਬਦ ਦਾ ਗਿਆਨ ਹੈ ਉਸਦੇ ਪਾਸ। ਸੁਰਤ ਨੂੰ ਸ਼ਬਦ ਦੇ ਵਿੱਚ ਉਹਨੇ ਲੀਨ ਕਰ ਦਿੱਤਾ, ਲਿਵ ਪਰਮਾਤਮਾ ਨਾਲ ਜੋੜ ਲਈ ਹੈ, ਆਪਾ ਭਾਵ ਗਵਾ ਦਿੱਤਾ ਆ, ਇੱਕ ਤਾਰ ਐ ਲਿਵ ਲਾ ਕੇ ਉਹ ਸਮਾਧੀ ਦੇ ਵਿੱਚ ਬੈਠਾ ਹੋਇਆ ਹੈ। ਇਸ ਲਈ ਗੋਰ ਸ਼ਬਦ ਵਰਤੇ, ਗੋਰ ਦਾ ਮਤਲਬ ਕਬਰ, ਸ਼ਬਦ ਰੂਪੀ ਗੁਰੂ, ਸ਼ਬਦ ਰੂਪੀ ਕਬਰ, ਸ਼ਬਦ ਰੂਪ ਗਿਆਨ ਉਹਦੇ ਵਿੱਚ ਕਿੱਦਾਂ ਮਸਤ ਹੈ, ਜਿਵੇਂ ਇੱਕ ਕਬਰ ਦੇ ਵਿੱਚ ਮੁਰਦਾ ਹੋਏ ਮੁਰੀਦ, ਜਿਵੇਂ ਉਹ ਮੁਰਦਾ ਲੇਟਿਆ। ਗੁਰਸਿੱਖ ਦੇ ਅੰਦਰੋਂ ਆਪਾ ਗਵਾਚਾ, ਹਉਮੈ ਮੁੱਕੀ, ਮੈਂ ਮੇਰੀ ਮੁੱਕੀ, ਮੇਰੀ ਮੇਰੀ ਮੁੱਕ ਗਈ, ਮੈਂ ਖਤਮ ਹੋ ਗਈ ਅੰਦਰੋਂ, ਤੇ ਸਾਧ ਸੰਗਤ ਹੁਣ ਜੀਵਨ ਕੀ ਹੋ ਗਿਆ, ਸ਼ਬਦ ਸੁਰਤ ਲਿਵ ਲੀਨ ਹੋਏ, ਐ ਆਪਣੀ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਕੇ ਇੱਕ ਰਸ ਸਮਾਧੀ ਦੇ ਵਿੱਚ ਬੈਠਾ ਰਹਿੰਦਾ ਹੈ। ਇਸ ਲਈ ਗੋਰ ਸ਼ਬਦ ਕਬਰ ਸ਼ਬਦ ਵਰਤਿਆ ਕਿ ਇੱਕ ਰਸ ਲਗਾਤਾਰ ਟਿਕਿਆ ਹੋਇਆ ਉਹ ਆਪ ਗਵਾਵੈ। ਇਸ ਲਈ ਉਹਨੇ ਆਪਾ ਗਵਾ ਦਿੱਤਾ, ਹਉਮੈ ਮੁੱਕ ਗਈ ਹੈ ਉਸਦੇ ਅੰਦਰੋਂ। ਤਨ ਧਰਤੀ ਕਰ ਧਰਮਸਾਲ ਮਨ ਦਬ ਵਿਛਾਵੈ, ਕਹਿਣ ਲੱਗੇ ਤਨ ਨੂੰ ਆਪਣੇ ਸਰੀਰ ਨੂੰ ਧਰਮਸ਼ਾਲ ਦੀ ਧਰਤੀ ਬਣਾਉਂਦਾ ਤੇ ਉਸ ਉੱਤੇ ਮਨ ਰੂਪੀ ਫੂੜੀ ਵਿਛਾਵੇ। ਭਾਵ ਸਾਧ ਸੰਗਤ ਵਿਖੇ ਤਨੋ ਮਨੋ ਬਿਰਤੀ ਸੁਰਤੀ ਕਰਕੇ ਆਏ ਗਏ ਦੀ ਟਹਿਲ ਕਰੇ। ਧਿਆਨ ਨਾਲ ਫਿਰ ਬਚਨ ਸੁਣ ਲੈਣੇ, ਤਨ ਧਰਤੀ ਕਰ ਧਰਮਸਾਲ ਮਨ ਦਬ ਵਿਛਾਵੇ, ਮਨ ਦੀ ਦਬ। ਦਬ ਸ਼ਬਦ ਸਾਧ ਸੰਗਤ ਆਮ ਤੌਰ ਦੇ ਉੱਤੇ ਵਰਤਿਆ ਜਾਂਦਾ ਘਾਹ ਵਰਗੀ ਇੱਕ ਇਹ ਇਸ ਤਰ੍ਹਾਂ ਬੂਟੀ ਹੈ, ਉਹਨੂੰ ਦੱਬ ਕਹਿੰਦੇ, ਥੋੜ੍ਹੀ ਜਿਹੀ ਤਿੱਖੀ ਹੁੰਦੀ ਹੈ, ਆਮ ਤੌਰ ਦੇ ਉੱਤੇ ਘਾਹ ਦੇ ਵਿੱਚ ਦੱਬ ਵੀ ਉੱਗ ਫੁਲਾਉਂਦੀ ਹੈ। ਤਾਂ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿ ਰਹੇ ਨੇ ਆਪਣੇ ਤਨ ਨੂੰ, ਤਨ ਧਰਤੀ ਕਰ ਧਰਮਸਾਲ, ਜਿਹੜਾ ਤਨ ਆ ਇਹਨੂੰ ਬਣਾ ਲਏ ਧਰਮਸਾਲ, ਗੁਰਦੁਆਰਾ ਭਾਵ ਧਰਮ ਕਮਾਉਣ ਦੀ ਥਾਂ ਤਨ, ਤੇ ਜਿਹੜਾ ਮਨ ਆ ਉਹਨੂੰ ਦੱਬ ਦੀ ਤਰ੍ਹਾਂ ਵਿਛਾ ਦੇਵੇ। ਜਿਵੇਂ ਕਈਆਂ ਥਾਵਾਂ ਤੇ ਕਿਤੇ ਬਹਿਣਾ ਹੋਵੇ ਨਾ ਆਪਾਂ, ਤਾਂ ਕਈ ਦੱਬ ਵਿਛਾ ਦਿੰਦੇ, ਪਰਾਲੀ ਵਿਛਾ ਲੈਂਦੇ ਆ, ਉਹਦੇ ਉੱਪਰ ਬੈਠ ਜਾਂਦੇ, ਕਹਿੰਦੇ ਤੇਰਾ ਮਨ ਹੈ ਜਿਹੜਾ ਨਾ ਇਹ ਦੱਬ ਦੀ ਤਰ੍ਹਾਂ ਵਿਛਾਲਾ, ਜਿਹੜਾ ਵੀ ਆਵੇ ਪੈਰਾਂ ਥੱਲੇ ਲਤਾੜੇ ਉੱਪਰ ਬੈਠੇ, ਇੰਨੀ ਨਿਮਰਤਾ ਅਜੇ ਸੱਜਣਾ ਤੇਰੇ ਅੰਦਰ, ਭਾਵ ਕੇ ਸਾਧ ਸੰਗਤ ਵਿੱਚ ਤਨੋ ਮਨੋ ਹੋ ਕੇ ਆਏ ਗਏ ਦੀ ਟਹਿਲ ਸੇਵਾ ਕਰੇ ਤਾਂ ਸਹੀ ਅਰਥਾਂ ਚ ਮੁਰੀਦ ਬਣੇਗਾ। ਲੱਤਾਂ ਹੇਠ ਲਤਾੜੀਏ ਗੁਰ ਸ਼ਬਦ ਕਮਾਵੇ, ਗੁਰੂ ਦੇ ਸ਼ਬਦ ਦਾ ਅਭਿਆਸ ਕਰੇ ਜੇ ਜਿਹੜਾ ਮੁਰੀਦ ਹੈ, ਜੇ ਕੋਈ ਉੱਤੋਂ ਦੀ ਲੰਘ ਵੀ ਜਾਵੇ ਤਾਂ ਉਸ ਦੇ ਪੈਰਾਂ ਦੀ ਲਤਾੜ ਖਾ ਕੇ ਗੁੱਸਾ ਨਾ ਕਰੇ, ਗੁਰ ਸ਼ਬਦ ਕਮਾਵੇ। ਮਹਾਂਪੁਰਸ਼ ਮਹਾਨ ਤਤਵੇਤਾ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਆਪਣੇ ਤੋਂ ਬਾਅਦ ਵਾਲੇ ਜਿਹੜੇ ਉਹਨਾਂ ਤੋਂ ਬਾਅਦ ਮਹਾਂਪੁਰਸ਼ ਹੋਏ ਸੰਤ ਤੇਜਾ ਸਿੰਘ ਹਰੀ, ਉਹਨਾਂ ਨੂੰ ਇੱਕ ਵਾਰੀ ਇੱਕ ਬਚਨ ਕਹਿਣ ਲੱਗੇ, ਨਾਮ ਸਿਮਰਨ ਦੇ ਵਿੱਚ ਜੁੜੇ ਬੈਠੇ ਸੀਗੇ, ਤੇ ਭਾਈ ਤੇਜਾ ਸਿੰਘ ਜੀ ਵੀ ਕੋਲ ਬੈਠੇ, ਜਿਨ੍ਹਾਂ ਨੂੰ ਅੱਜ ਅਸੀਂ ਸੰਤ ਤੇਜਾ ਸਿੰਘ ਆਖਦੇ ਹਾਂ। ਤੇ ਸੰਤ ਅਤਰ ਸਿੰਘ ਮਸਤੂ ਆਣੇ ਵਾਲੇ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਤੇਜਾ ਸਿੰਘ, ਸੰਤ ਸਾਧੂ ਦਾ ਜੀਵਨ ਪਤਾ ਕਿੱਥੋਂ ਤੱਕ ਹੈ? ਕਹਿੰਦਾ ਜੀ ਦੱਸੋ ਮਹਾਂਪੁਰਸ਼ੋ ਦੱਸੋ। ਸੰਤ ਅਤਰ ਸਿੰਘ ਬੋਲੇ, ਕਹਿਣ ਲੱਗੇ, ਤੇਜਾ ਸਿੰਘ ਤੂੰ ਨਾਮ ਸਿਮਰਨ ਦੇ ਵਿੱਚ ਜੁੜਿਆ ਬੈਠਾ ਨਾ, ਇੰਨੀ ਸਮਾਧੀ ਵਿੱਚ ਲੀਨ ਹੋ ਜੇ, ਇੰਨਾ ਸੁਰਤ ਲੀਨ ਕਰ ਲੈ ਸ਼ਬਦ ਵਿੱਚ, ਤੇਰੇ ਪਿੱਛੇ ਤੈਨੂੰ ਕੋਈ ਲੱਤ ਮਾਰ ਕੇ ਵੀ ਤੇਰੇ ਕੋਲੋਂ ਦੀ ਲੰਘ ਜਾਏ ਨਾ, ਠੁੱਡਾ ਮਾਰ ਕੇ ਵੀ ਤੈਨੂੰ ਲੰਘ ਜਾਏ, ਤੈਨੂੰ ਪਤਾ ਨਾ ਲੱਗੇ, ਤੇਰੀ ਸੁਰਤ ਨਾ ਖਿੰਡੇ। ਕਿੰਨੀ ਬਿਰਤੀ ਜੁੜੀ ਹੋਏਗੀ ਪਰਮੇਸ਼ਰ ਦੇ ਚਰਨਾਂ ਨਾਲ, ਕਿੰਨੀ ਸੁਰਤ ਜੁੜੀ ਹੋਊਗੀ ਵਾਹਿਗੁਰੂ ਦੇ ਨਾਲ। ਉਹ ਆਪਣਾ ਅਮਲੀ ਜੀਵਨ, ਪ੍ਰੈਕਟੀਕਲ ਜੀਵਨ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ, ਉਹਨਾਂ ਨੇ ਜੀਵਿਆ ਆ। ਕਹਿੰਦੇ ਤੇਜਾ ਸਿੰਘ, ਸਹੀ ਅਰਥਾਂ ਚ ਗੁਰੂ ਦਾ ਪਿਆਰ ਉਸ ਦਿਨ ਤੇਰੇ ਅੰਦਰ ਹੋਏਗਾ, ਸਹੀ ਅਰਥਾਂ ਚ ਤੇਰੀ ਸੁਰਤ ਉਦਣ ਟਿੱਕੀ ਹੋਏਗੀ ਜਦੋਂ ਚੌਂਕੜਾ ਮਾਰ ਕੇ ਬੈਠਾ, ਕੋਈ ਤੈਨੂੰ ਠੁੱਡਾ ਮਾਰ ਕੇ ਕੋਲੋਂ ਦੀ ਲੰਘ ਵੀ ਜਾਏ, ਤੇਰੀ ਸੁਰਤ ਨਾ ਖਿੰਡੇ, ਟੁੱਟੇ ਨਾ ਤੇਰੀ ਬਿਰਤੀ। ਭਾਈ ਗੁਰਦਾਸ ਜੀ ਕਹਿੰਦੇ, ਲੱਤਾਂ ਹੇਠ ਲਤਾੜੀਏ ਗੁਰ ਸ਼ਬਦ ਕਮਾਵੇ, ਜਿਵੇਂ ਘਾਹ ਦੱਬ ਪੈਰਾਂ ਥੱਲੇ ਲਤਾੜੀ ਵੀ ਜਾਂਦੀ ਹੈ, ਇੱਦਾਂ ਕਹਿੰਦੇ ਗੁਰੂ ਦੇ ਸ਼ਬਦ ਦਾ ਸਿੱਖ ਅਭਿਆਸ ਕਰੇ, ਕਿਸੇ ਦਾ ਗੁੱਸਾ ਨਾ ਕਰੇ, ਗੁਰ ਸ਼ਬਦ ਦੀ ਕਮਾਈ ਕਰੇ ਗੁਰਸਿੱਖ। ਭਾਏ ਭਗਤ ਨੀਸਾਨ ਹੋਏ ਗੁਰਮਤ ਠਹਿਰਾਵੇ, ਪ੍ਰੇਮਾ ਭਗਤੀ ਕਰੇ ਭਾਏ ਭਗਤ ਨਿਵਾਣ ਹੋਏ, ਤੇ ਨੀਵਾਂ ਹੋ ਕੇ ਚੱਲੇ, ਪ੍ਰੇਮਾ ਭਗਤੀ ਦੇ ਨਿਵਾਣ ਵਿੱਚ, ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋਏ ਤੇ ਮਨ ਨੀਵਾਂ, ਮਤ ਉੱਚੀ ਰੱਖੇ, ਗੁਰਮਤ ਠਹਿਰਾਵੇ, ਗੁਰੂ ਦੀ ਮਤ ਨੂੰ ਆਪਣੇ ਮਨ ਦੇ ਵਿੱਚ ਠਹਿਰਾਵੇ, ਟਿਕਾਵੇ, ਗੁਰੂ ਦੀ ਮਤ ਨੂੰ ਬਾਹਰ ਨਾ ਜਾਣ ਦੇ, ਰੋਕ ਕੇ ਰੱਖੇ ਅੰਦਰ, ਗੁਰੂ ਦੀ ਮਤ ਨੂੰ ਵਸਾ ਲੈ ਰੋਮ ਰੋਮ ਦੇ ਵਿੱਚ। ਐਸਾ ਜੀਵਨ ਗੁਰਸਿੱਖ ਦਾ, ਮੁਰੀਦ ਦਾ ਬਣਦਾ ਹੈ। ਵਰਸੈ ਨਿਚ ਹਰ ਧਾਰ ਹੋਏ ਸੰਗਤ ਚੱਲ ਆਵੇ, ਕਹਿੰਦੇ ਸੰਗਤ ਵਿਖੇ ਆ ਕੇ ਇੱਕ ਰਸ ਧਾਰਾ ਵਾਂਗੂ ਐ ਵਸੇ। ਜਿਵੇਂ ਲਗਾਤਾਰ ਕਿਤੇ ਘਣੀ ਬਾਰਿਸ਼ ਪੈਂਦੀ ਹੈ ਨਾ, ਬਹੁਤ ਘਣਾ ਮੀਂਹ ਪੈਂਦਾ ਜਦੋਂ ਕਿਤੇ, ਉਹਨੂੰ ਮੋਹਲੇ ਧਾਰ ਵਰਖਾ ਪੰਜਾਬੀ ਚ ਕਹਿੰਦੇ ਨੇ, ਬੜੀ ਮੋਹਲੇ ਧਾਰ ਵਰਖਾ ਪੈ ਰਹੀ ਹੈ। ਕਹਿਣ ਲੱਗੇ ਗੁਰੂ ਕੀ ਸੰਗਤ ਚ ਚੱਲ ਕੇ ਆਵੇ, ਇੱਕ ਰਸ ਐਨ ਮਨ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ, ਗੁਰ ਸ਼ਬਦ ਦੀ ਵਰਖਾ ਹੋਵੇ ਉਹਦੇ ਅੰਦਰ, ਸ਼ਬਦ ਕੀਰਤਨ ਦੀ ਵਰਖਾ ਹੋਵੇ ਉਹਦੇ ਅੰਦਰ, ਤੇ ਰਸਨਾ ਤੋਂ ਵੀ ਜਦੋਂ ਸ਼ਬਦ ਬੋਲੇ, ਬਾਣੀ ਪੜ੍ਹੇ, ਸਾਰੇ ਸਰੋਤਿਆਂ ਨੂੰ ਸੁਣਾਵੇ ਤੇ ਨਿਮਰਤਾ ਨਾਲ ਗਾਵੇ, ਆਪ ਵੀ ਤਰੇ ਤੇ ਦੂਜਿਆਂ ਨੂੰ ਵੀ ਭਾਵ ਸਾਗਰ ਤੋਂ ਤਾਰ ਲਵੇ, ਐਸਾ ਹੈ ਗੁਰੂ ਦਾ ਮੁਰੀਦ, ਐਸਾ ਹੈ ਗੁਰੂ ਨਾਨਕ ਨਾਮ ਲੇਵਾ ਸਿੱਖ, ਜਿਹੜਾ ਆਪ ਵੀ ਤਰਿਆ ਤੇ ਦੂਜਿਆਂ ਨੂੰ ਵੀ ਭਾਵ ਸਾਗਰ ਤੋਂ ਤਾਰ ਲੈਂਦਾ, ਮੁਕਤ ਕਰ ਲੈਂਦਾ ਹੈ। ਐਸੇ ਸੰਤ ਜਨਾਂ ਨੂੰ, ਐਸੇ ਗੁਰੂ ਪਿਆਰੇ ਮੁਰੀਦ ਜਨਾਂ ਨੂੰ, ਐਸੇ ਗੁਰੂ ਦੇ ਸੇਵਕਾਂ ਨੂੰ ਸਦਾ ਵਾਸਤੇ ਨਮਸਕਾਰ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।